ਸਤਨਾਮ ਵਾਹਿਗੁਰੂ ਸਾਹਿਬ ਜੀਓ ਧੰਨ ਵਾਹਿਗੁਰੂ ਜੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੋ ਕਿਸ ਥਿਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਖਿਆ ਬਨਵਾਰੀ ਜਲ ਥਲ ਮਖੀਅਲ ਗੁਪਤ ਵਰਤੈ ਗੋਰ ਸ਼ਬਦੀ ਦੇਖ ਨਿਹਾਰੀ ਜੀਓ ਪਰਮ ਸਨਮਾਨਯੋਗ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੀ ਬਖਸ਼ਿਸ਼ਾਂ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ ਦਿਨ ਵੇਲੇ ਦੇ ਹਫ਼ਤਾਵਾਰੀ ਇਸ ਵਿਸ਼ੇਸ਼ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਭਨਾਂ ਨੇ ਭਾਵਨਾ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਪਰਸਿਆ ਹੈ। ਸੱਜੇ ਹੋਏ ਦਿਨ ਵੇਲੇ ਦੇ ਦੀਵਾਨ ਵਿੱਚ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਅੰਮ੍ਰਿਤ ਬਾਣੀ ਦੇ ਕੀਰਤਨ ਦੇ ਨਾਲ ਨਿਹਾਲ ਕਰ ਰਹੇ ਸਨ। ਗੁਰਮੁਖ ਪਿਆਰਿਆਂ ਨੇ ਸਤਿਕਾਰਯੋਗ ਸਰਦਾਰ ਭੁਪਿੰਦਰ ਸਿੰਘ ਜੀ ਹੋਠੀ ਆਪ ਜੀ ਨੂੰ ਅੱਜ ਦੇ ਔਰ ਕੱਲ੍ਹ ਦੇ ਜੋ ਪ੍ਰੋਗਰਾਮਾਂ ਬਾਰੇ ਦੱਸ ਰਹੇ ਸਨ। ਖਾਸ ਕਰਕੇ ਅੱਜ ਦਾ ਇਹ ਦਿਨ ਪੰਜਾਬ ਪੰਜਾਬੀ ਔਰ ਪੰਜਾਬੀਅਤ ਲਈ ਖਾਸ ਕਰਕੇ ਇਹ ਦਿਨ ਉਜਾੜੇ ਦੇ ਹੈ, ਆਜ਼ਾਦੀ ਦੇ ਨਹੀਂ। ਔਰ ਨਾਲ ਹੀ ਜੋ ਉਹਨਾਂ ਗੁਰੂ ਕੇ ਲਾਲਾਂ ਨੇ ਜਿਨ੍ਹਾਂ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਇਕੱਠੇ ਹੁੰਦਿਆਂ ਸੱਚ ਦੀ ਆਵਾਜ਼ ਦਿੰਦਿਆਂ ਜ਼ੁਲਮ ਦੇ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਿੱਤੀ, ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੱਬਰ। ਕੁਝ ਇੱਕ ਵਿਚਾਰਾਂ ਆਪਾਂ ਜੋ ਸਾਡੀ ਦਾਸਤਾਨ ਹੈ ਰਿਸ ਦੇ ਜ਼ਖਮੇ ਅੱਜ ਵੀ ਉਹਦੇ ਬਾਬਤ ਆਰੰਭ ਕਰੀਏ ਔਰ ਜਿੰਨਾ ਕੁ ਸਮਾਂ ਨਾਲ ਹੋਏਗਾ ਸ਼ਹੀਦਾਂ ਦੀ ਦਾਸਤਾਨ ਕਹਿਣ ਦਾ ਵੀ ਯਤਨ ਕਰਦੇ ਹਾਂ। ਸਾਰੀ ਸੰਗਤ ਗੁਰੂ ਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਅਸੀਂ ਇਸ ਦੀ ਦਾਤ ਬਖਸ਼ਿਸ਼ ਕਰੋ ਦੋਨੋਂ ਹੱਥ ਜੋੜ ਲਵਾਓ ਹਾਜ਼ਰੀ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਾਜਿਆ ਹੋਇਆ ਇਹ ਪੰਥ ਜਿਸ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਔਰ ਉਹ ਨਿਰਮਲ ਪੰਥ ਜਿਨ੍ਹਾਂ ਵਿੱਚ ਜਦੋਂ ਭਗਤ ਜਨ ਆਉਂਦੇ ਆ ਤੇ ਭਗਤ ਜਨ ਇੱਕ ਵਿਚਾਰ ਦਿੰਦੇ ਆ ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾਂ ਸਾਡੇ ਦੋ ਪੰਡਿਤ ਮੁੱਲਾਂ ਜੋ ਲਿਖ ਦੀਆ ਸ਼ਾਡ ਚਲੇ ਹਮ ਕਸ਼ੂ ਨਾ ਲੀਆ। ਮਹਾਰਾਜ ਕਹਿੰਦੇ ਆ ਸਾਡਾ ਤੇ ਰਸਤਾ ਹੀ ਵੱਖਰਾ ਆ, ਅਸੀਂ ਉਸ ਨਿਰਮਲ ਪੰਥ ਦੇ ਪਾਂਧੀ ਆ, ਨਾ ਤੇ ਸਾਡੇ ਘਰ ਵਿੱਚ ਕਿਸੇ ਬ੍ਰਾਹਮਣ ਦਾ ਸਿਧਾਂਤ ਆ, ਨਾ ਸਾਡਾ ਮੁੱਲਾਂ ਦਾ ਕੋਈ ਸਿਧਾਂਤ ਆ। ਸਾਡਾ ਸਿਧਾਂਤ ਤੇ ਇੱਕ ਅਕਾਲ ਪੁਰਖ ਮਾਲਕ ਦੇ ਨਾਲ ਜੁੜਿਆ ਔਰ ਸਿੱਖ ਤੇ ਜਦੋਂ ਅਰਦਾਸ ਦੀ ਸਮਾਪਤੀ ਕਰਦਾ ਅੱਜ ਵੀ ਸਰਬੱਤ ਦੇ ਭਲੇ ਦੀ ਯਾਚਨਾ ਕਰਦਾ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਔਰ ਅੱਜ ਗੱਲ ਕੱਲੀ ਪੀੜਾ ਇਹਨਾਂ ਗੱਲਾਂ ਦੀ ਨਹੀਂ ਹੁੰਦੀ ਵੀ ਸਾਡੇ ਨਾਲ ਕੀ ਹੋਇਆ। ਪੀੜ ਹਮੇਸ਼ਾ ਦੋ ਪੱਖਾਂ ਤੋਂ ਭਾਵਨਾ ਵਾਲਾ ਸਿੱਖ ਮਹਿਸੂਸ ਕਰਦਾ ਹੈ। ਇੱਕ ਉਦੋਂ ਪੀੜ ਮਹਿਸੂਸ ਹੁੰਦੀ ਜਦੋਂ ਸਾਡੇ ਆਪਣੇ ਦੂਜੇ ਦੇ ਨਾਲ ਰਲ ਕੇ ਇਹ ਭੁੱਲ ਜਾਂਦੇ ਵੀ ਸਾਡੇ ਨਾਲ ਕੀ ਹੋਇਆ। ਇੱਕ ਪੀੜ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਇਹ ਅਸੀਂ ਕਹਿੰਦੇ ਹਾਂ ਦੂਜੇ ਨਾਲ ਹੋਇਆ ਸਾਡੇ ਨਾਲ ਕੀ ਹੈ। ਪਰ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਜਗਤ ਦਾਤੇ ਨੇ ਜਦੋਂ ਆਪਣੱਤ ਦੀ ਗੱਲ ਕੀਤੀ ਜਿੰਨਿਆਂ ਨੂੰ ਤਾਰਿਆ ਮਹਾਰਾਜ, ਬਾਬੇ ਨਾਨਕ ਦਾ ਪਿਆਰਿਓ ਨਾ ਤੇ ਕਿਸੇ ਨਾਲ ਖੂਨ ਦਾ ਰਿਸ਼ਤਾ ਹੈ, ਨਾ ਸੰਸਾਰੀ ਤੌਰ ਤੇ ਕੋਈ ਰਿਸ਼ਤੇਦਾਰੀ ਹੈ। ਬਾਬੇ ਨਾਨਕ ਦੀ ਸਾਂਝ ਸੀ ਤੇ ਇੱਕੋ ਹੀ ਗੱਲ। ਮਹਾਰਾਜ ਹਮੇਸ਼ਾ ਕਹਿੰਦੇ ਆ ਕਿ ਅਸੀਂ ਉਸ ਇੱਕ ਅਕਾਲ ਪੁਰਖ ਦੇ ਜਾਏ ਹਾਂ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਅਸੀਂ ਉਹਦੇ ਜਾਏ ਹੋਏ। ਦਸ ਪਾਤਸ਼ਾਹੀਆਂ ਤੱਕ 239 ਸਾਲ ਮਹਾਰਾਜ ਨੇ ਸੰਸਾਰ ਨੂੰ ਜਿਉਣ ਦੀ ਜੁਗਤ ਦਿੱਤੀ ਔਰ ਉਸ ਜੁਗਤ ਨੂੰ ਜਿਹਨੇ ਜਿਹਨੇ ਧਾਰਨ ਕੀਤਾ ਪਿਆਰਿਓ, ਉੱਥੋਂ ਸਿੱਖਇਜ਼ਮ ਸਿੱਖ ਧਰਮ ਦੀ ਆਰੰਭਤਾ ਆਇਆ ਜਿਹੜੇ ਉਸ ਜੁਗਤ ਦੇ ਵਿੱਚ ਜੀਏ। ਸਾਡੀ ਕਿਸੇ ਨਾਲ ਕੋਈ ਸੂਰਤ ਨਾ ਰਲੀ, ਸਾਡੇ ਸਿਧਾਂਤ, ਸਾਡੇ ਤਿਉਹਾਰ, ਸਾਡੀ ਵਿਚਾਰਧਾਰਾ, ਸਾਡੇ ਪੈਂਡੇ ਕਿਸੇ ਨਾਲ ਨਾ ਰਲੇ। ਜਿਹੜੀ ਪੂਰਵੀ 18ਵੀਂ ਸਦੀ ਹੈ 1708 ਤੋਂ ਲੈ ਕੇ 1804 ਤੱਕ ਪਾਣੀ ਵਾਂਗ ਸ਼ਹੀਦਾਂ ਨੇ ਖੂਨ ਡੋਲਿਆ ਆ। ਇਤਿਹਾਸ ਅੱਜ ਵੀ ਗਵਾਹੀ ਦਿੰਦਾ ਹੈ ਸ਼ਾਇਦ ਪੰਜਾਬ ਦੇ ਦਰਿਆਵਾਂ ਚੋਂ ਨਾ ਪਾਣੀ ਨਹੀਂ ਹੈ ਜਿੰਨਾ ਧੰਨ ਗੁਰੂ ਨਾਨਕ ਸਾਹਿਬ ਦੀ ਜਾਈ ਕੌਮ ਨੇ ਲੋਕਾਂ ਦੇ ਸੱਚ ਲਈ ਹੱਕ ਲਈ ਆਪਣੀ ਜ਼ਿੰਦਗੀ ਦਾ ਖੂਨ ਡੋਲਿਆ। ਵਕਤ ਅੱਗੇ ਚਾਲੇ ਚੱਲਦਾ ਹੈ, ਇੱਕ ਸਮਾਂ ਉਹ ਆਇਆ ਇੰਨਾ ਖੂਨ ਡੁੱਲਿਆ ਹੋਇਆ ਸਾਨੂੰ ਉਸ ਮਰਕਜ਼ ਤੇ ਲੈ ਗਿਆ ਜਦੋਂ ਸਾਡੇ ਆਪਣੇ ਰਾਜ ਦੀ ਗੱਲ ਆਰੰਭ ਹੋਈ। 1804 ਦੇ ਵਿੱਚ ਸਰਦਾਰ ਰਣਜੀਤ ਸਿੰਘ ਛੋਟੀਆਂ ਛੋਟੀਆਂ ਮਿਸਲਾਂ ਨੂੰ ਇਕੱਠਿਆਂ ਕਰਦਿਆਂ, ਜਥੇਬੰਦੀਆਂ ਨੂੰ ਇਕੱਠਿਆਂ ਕਰਦਾ ਇੱਕ ਰਾਜ ਦੀ ਸਥਾਪਤੀ ਕਰਦਾ ਹੈ ਔਰ ਇੱਕ ਵਕਤ ਆਉਂਦਾ ਜਦੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਅਰਦਾਸ ਕਰਦੇ ਔਰ ਖਾਲਸੇ ਰਾਜ ਦਾ ਨੀਂਹ ਪੱਥਰ ਰੱਖਿਆ ਜਾਂਦਾ। ਅੰਦਾਜ਼ਾ ਲਾਓ 1804 ਤੋਂ ਲੈ ਕੇ ਤੇ 1839 ਤੱਕ 900,000 ਮੁਰੱਬਾ ਮੀਲ ਸਾਡੀ ਬਾਦਸ਼ਾਹੀ ਫੈਲੀ। ਦਰਾ ਖੈਬਰ ਤੋਂ ਲੈ ਕੇ ਤਿੱਬਤ ਤੱਕ ਸਿੱਖ ਦਾ ਕੇਸਰੀ ਨਿਸ਼ਾਨ ਸਾਹਿਬ ਝੂਲਿਆ ਔਰ ਅਸੀਂ ਰਾਜੇ ਬਣੇ। ਪਰ ਉਹਨਾਂ ਵੇਲਿਆਂ ਦੀ ਦਾਸਤਾਨ ਪੜ੍ਹੋ ਵੀ ਕੋਈ ਬੰਦਾ ਦੁਖੀ ਹੋਇਆ ਹੋਵੇ ਕਦੇ, ਠੀਕ ਆ, ਜ਼ੁਲਮ ਨਾਲ ਟਾਕਰਾ ਤੇ ਹੁੰਦਾ ਤੇ ਹੁੰਦਾ ਰਹਿਣਾ ਆ। ਪਰ ਜਿਹੜਾ ਉਹ ਰਾਜ ਆ ਮਹਾਰਾਜਾ ਰਣਜੀਤ ਸਿੰਘ ਦਾ, ਪਿਆਰੇ, ਉਸ ਰਾਜ ਵਰਗਾ ਦੁਬਾਰਾ ਰਾਜ ਕੋਈ ਨਹੀਂ। ਵਕਤ ਫਿਰ ਚਾਲੇ ਚੱਲਦਾ, 1839 ਦਾ ਉਹ ਦਿਨ ਸ਼ੇਰੇ ਪੰਜਾਬ ਦਾ ਚਲੇ ਜਾਣਾ ਔਰ ਵਿਦਵਾਨ ਇੱਕ ਬੋਲ ਲਿਖਦਾ, ਕੱਲਾ ਸ਼ੇਰ ਨਹੀਂ ਸੜਿਆ ਅੱਜ ਚਿਖਾ ਅੰਦਰ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ। ਐਸੀਆਂ ਸਾਡੀਆਂ ਰਾਜ ਦੀਆਂ ਸ਼ਾਮਾਂ ਪਈਆਂ ਔਰ ਸਾਡੇ ਬੰਦੇ ਪੈਸਿਆਂ ਦੀ ਖਾਤਰ, ਡੋਗਰਿਆਂ ਦੀ ਸ਼ਹਿਗਰਦੀ ਜਿਹੜੀ ਨਾ ਸਮਝਣ ਕਰਕੇ, ਇੱਕ ਦਿਨ ਉਹ ਆਉਂਦਾ ਜਦੋਂ ਪੰਜਾਬ ਦੀ ਹਿੱਕ ਦੇ ਉੱਤੇ ਬ੍ਰਿਟਿਸ਼ ਸਾਮਰਾਜ ਦਾ ਝੰਡਾ ਝੂਲਦਾ। ਵਕਤ ਚਾਲੇ ਚੱਲਦਾ, ਸਿੱਖ ਕੌਮ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਵਾਲੇ ਪਾਸੇ ਤੁਰੀ। ਕਦੇ ਜਲਿਆਂ ਵਾਲੇ ਬਾਗ ਦਾ ਸਾਕਾ, ਕਦੇ ਸਾਕਾ ਨਨਕਾਣਾ ਸਾਹਿਬ, ਤਰਨ ਤਾਰਨ ਸਾਹਿਬ, ਗੁਰੂ ਕਾ ਬਾਗ, ਚਾਬੀਆਂ ਦਾ ਮੋਰਚਾ, ਜੈਤੋਂ ਦਾ ਮੋਰਚਾ, ਬੜਾ ਕੁਝ ਸਿੱਖਾਂ ਨੇ ਆਪਣੇ ਤਨ ਤੇ ਹੰਢਾਇਆ। ਅੰਗਰੇਜ਼ਾਂ ਦੀ ਸ਼ਹਿਗਰਦੀ ਵੱਧਦੀ ਗਈ ਔਰ ਉਸ ਵੇਲੇ ਤਕਰੀਬਨ 1869-70 ਦੇ ਲਾਗੇ ਬੰਨੇ ਇੱਕ ਪਾਰਟੀ ਬਣੀ ਜਾਂ ਕਹਿ ਲਓ ਕਾਂਗਰਸ ਦਾ ਮੁੱਢ ਵੱਜਦਾ ਆ। ਚੱਲਦੀ ਚੱਲਦੀ ਇਹ ਪਾਰਟੀ ਆਪਣੇ ਜੋਬਨ ਤੇ ਆਉਂਦੀ ਗਈ ਔਰ ਉਹਦੇ ਵਿੱਚ ਬਹੁਤੇ ਜਿਹੜੇ ਲੋਕ ਆ ਬ੍ਰਾਹਮਣਿਜ਼ਮ ਦੇ ਨਾਲ ਜੁੜੇ ਹੋਏ ਸਾਹਮਣੇ ਆਏ। ਪਰ ਅਕਸਰ ਸਾਹਮਣੇ ਹੋ ਕੇ ਲੜਨਾ, ਜ਼ਿੰਦਗੀ ਜਦੋਂ ਖੂਨ ਮੰਗਦੀ ਹੋਵੇ, ਸ਼ਹੀਦੀਆਂ ਦੀ ਗੱਲ ਹੋਵੇ, ਪਰ ਕੌਮ ਤੇ ਫਿਰ ਉਹੀ ਵਰਤੀ ਗਈ ਜਿਹੜੇ ਸ਼ਹੀਦੀਆਂ ਦੇਣ ਵਾਲੇ ਸਨ। ਮੈਂ ਅਕਸਰ ਇੱਕ ਕਿਤਾਬ ਦਾ ਜ਼ਿਕਰ ਜ਼ਰੂਰ ਕਰਦਾ ਹਾਂ, ਸਰਦਾਰ ਨਰਾਇਣ ਸਿੰਘ ਹੁਣਾਂ ਦੀ ਲਿਖਤ ਆ, ਕਿਉਂ ਕੀਤੋ ਵੇ ਸਾਹ, ਜ਼ਰੂਰ ਪੜ੍ਹੋ, ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਬਿਠਾ ਕੇ। ਔਰ ਕੱਲੀ ਇਹ ਨਹੀਂ ਵੀ ਵਿਦਵਾਨ ਦੀ ਲਿਖਤ ਆ, ਅਖਬਾਰਾਂ ਦੇ ਵਿੱਚ ਜੋ ਕੁਝ ਛਪਦਾ ਰਿਹਾ, ਕੱਲੀ ਕੱਲੀ ਅਖਬਾਰ ਦੀ ਕਟਿੰਗ ਉਸ ਕਿਤਾਬ ਵਿੱਚ ਲੱਗੀ ਆ, ਜੋ ਕੁਝ ਉਸ ਵੇਲੇ ਛਪਦਾ ਰਿਹਾ। ਕਦੇ ਵੇਲਾ ਆ ਰਾਵਲਪਿੰਡੀ ਦੀ ਧਰਤੀ ਤੇ ਕਨਵੈਨਸ਼ਨ ਹੁੰਦੀ ਹੈ ਜਿਹਦੇ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਔਰ ਜਵਾਹਰ ਲਾਲ ਨਹਿਰੂ ਇਕੱਠੇ ਹੁੰਦੇ ਆ। ਆਵਾਜ਼ ਦਿੱਤੀ ਗਈ ਵੀ ਅਸੀਂ ਆਪਣੇ ਮੁਲਕ ਨੂੰ ਆਜ਼ਾਦ ਕਰਾਈਏ, ਇਹ ਸਾਡਾ ਆ, ਔਰ ਬਾਹਰਲੇ ਲੋਕ ਆ ਕੇ ਸਾਡੇ ਤੇ ਜ਼ਬਰ ਜ਼ੁਲਮ ਕਰ ਰਹੇ ਆ। ਔਰ ਉਹ ਜਿਹੜਾ ਰੋਹ ਚੱਲਦਾ ਚੱਲਦਾ ਇੱਕ ਵੱਡੀ ਲੀਹ ਫੜ ਗਿਆ ਵੀ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਹੈ। ਸਭ ਤੋਂ ਵੱਧ ਪਿੰਡਾਂ ਵਿੱਚ ਰਹਿਣ ਵਾਲੇ, ਬਾਜਾਂ ਵਾਲੇ ਦੀ ਜਾਈ ਹੋਈ ਕੌਮ ਦੇ ਜੁਝਾਰੂ ਉੱਠੇ। ਸੰਨ 1941 ਦੇ ਵਿੱਚ ਬੜੀ ਵੱਡੀ ਕਾਨਫਰੰਸ ਕਲਕੱਤੇ ਦੀ ਧਰਤੀ ਤੇ ਹੁੰਦੀ ਹੈ। ਜਵਾਹਰ ਲਾਲ ਨਹਿਰੂ ਫਿਰ ਇੱਕ ਗੱਲ ਆਉਂਦਾ, ਬੜੀ ਵੱਡੀ ਬਹਾਦਰ ਕੌਮ ਹੈ ਸਿੱਖ ਕੌਮ, ਇਹ ਜ਼ਰੂਰ ਸਾਡਾ ਸਾਥ ਦੇ ਔਰ ਅਸੀਂ ਵਾਅਦਾ ਕਰਦੇ ਹਾਂ ਇੰਨੇ ਲੋਕਾਂ ਦੇ ਵਿੱਚ, ਇਹਨਾਂ ਦਾ ਇੱਕ ਆਪਣਾ ਵੱਖਰਾ ਆਜ਼ਾਦ ਸੂਬਾ ਹੋਏਗਾ, ਇਲਾਕਾ ਹੋਏਗਾ, ਔਰ ਇਹਨਾਂ ਦੀ ਆਪਣੇ ਸਿਧਾਂਤ ਦੀ, ਆਪਣੀ ਮਰਿਆਦਾ ਦੀ ਗੱਲ ਹੋਏਗੀ। ਸਾਡੇ ਆਗੂਆਂ ਦੀ ਇਹ ਭੁੱਲ ਰਹੀ ਵੀ ਅਸੀਂ ਵਿਸ਼ਵਾਸ ਕਰ ਲਿਆ, ਵਿਸਾਹ ਕਰ ਲਿਆ। ਫਿਰ ਵੀ ਕੁਝ ਬੰਦੇ ਕਦੇ ਕਦੇ ਵਿੱਚੋਂ ਟੁੱਟਦੇ ਨਾਲ ਇਹ ਗੱਲ ਕਹਿੰਦੇ ਵੀ ਇਹ ਕੀ ਭਰੋਸਾ, ਇਹ ਬੰਦੇ ਸਾਥ ਦੇਣਗੇ। ਤੀਸਰੀ ਵਾਰ ਮਹਾਤਮਾ ਗਾਂਧੀ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ, ਬੜੀ ਵੱਡੀ ਉਹਨੇ ਇੱਕ ਇਕੱਠ ਕਾਨਫਰੰਸ ਉੱਥੇ ਕਰਦਾ, ਮਹਾਰਾਜ ਵੱਲ ਨੂੰ ਹੱਥ ਕਰਕੇ ਇੱਕ ਗੱਲ ਆਉਂਦਾ ਕਿ ਇਹ ਉਹ ਅਸਥਾਨ ਹੈ ਜਿਹਨੂੰ ਹਿੰਦੂ ਲੋਕ ਕਦੇ ਨਹੀਂ ਭੁੱਲ ਸਕਦੇ, ਇਹ ਅਸਥਾਨ ਹੈ ਤੇ ਸਾਡੀ ਹਸਤੀ ਹੈ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਨਾ ਦਿੰਦੇ ਸਾਡੀ ਕੀ ਜ਼ਿੰਦਗੀ ਹੋਣੀ ਸੀ। ਕਹਿਣ ਲੱਗਾ ਸਿੱਖੋ ਅਸੀਂ ਸਭ ਕੁਝ ਭੁੱਲ ਸਕਦੇ ਹਾਂ, ਕੀ ਇਸ ਸਥਾਨ ਨੂੰ ਵੀ ਭੁੱਲ ਸਕਦੇ? ਧਾਰਮਿਕ ਤੌਰ ਤੇ ਚਲਾਇਆ ਹੋਇਆ ਤੀਰ ਜਿਹੜਾ ਉਹ ਕੰਮ ਆ ਗਿਆ, ਸਾਡਿਆਂ ਵਿਸ਼ਵਾਸ ਕੀਤਾ ਔਰ ਇੱਕ ਸਾਡੇ ਵਿੱਚ ਇਹ ਪੀੜਾ ਰਹੀ ਆ। ਜਦੋਂ ਜਦੋਂ ਸਾਨੂੰ ਆਗੂ ਮਿਲਦੇ ਰਹੇ, ਕਦੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਆਗੂ, ਕਦੇ ਭਾਈ ਤਾਰਾ ਸਿੰਘ ਵਾਂ ਵਰਗਾ ਆਗੂ, ਭਾਈ ਗੁਰਬਖਸ਼ ਸਿੰਘ ਲੀਲ ਵਰਗਾ ਆਗੂ, ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਧੰਨ ਬਾਬਾ ਦੀਪ ਸਿੰਘ ਜੀ ਵਰਗੇ, ਜਦੋਂ ਜਦੋਂ ਕੌਮ ਨੂੰ ਆਗੂ ਮਿਲਦੇ ਰਹੇ। ਧਿਆਨ ਦਿਓ, ਕੌਮ ਨੂੰ ਤੇ ਅੱਜ ਵੀ ਕੋਈ ਆਵਾਜ਼ ਮਾਰੇ, ਕੌਮ ਤੇ ਅੱਜ ਵੀ ਇਕੱਠੀ ਹੁੰਦੀ ਹੈ। ਗੱਲ ਤੇ ਸੀ ਜਦੋਂ ਆਗੂ ਚੰਗੇਰੇ ਮਿਲਦੇ ਆ ਉਦੋਂ ਕੌਮ ਆਪਣੀਆਂ ਮੰਜ਼ਿਲਾਂ ਵੱਲ ਨੂੰ ਵੱਧਦੀ ਹੈ, ਔਰ ਬਹੁਤੀ ਵਾਰ ਸਾਨੂੰ ਆਗੂ ਜਿਹੜੇ ਉਹ ਨਿਰਾਸ਼ ਕਰ ਦਿੰਦੇ। ਆਗੂਆਂ ਦੇ ਵਿੱਚ ਮਾਸਟਰ ਤਾਰਾ ਸਿੰਘ ਦਾ ਨਾਂ ਸਾਹਮਣੇ ਆਉਂਦਾ, ਔਰ ਮੈਂ ਨਾਲ ਕਿਤਾਬਾਂ ਦੇ ਆਧਾਰ ਤੇ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ, ਮਾਸਟਰ ਤਾਰਾ ਸਿੰਘ ਉਹਨਾਂ ਗੁਨਾਹਗਾਰ ਨਹੀਂ ਹੈ ਜਿਨ੍ਹਾਂ ਅੱਜ ਨੂੰ ਬਣਾਇਆ ਜਾਂਦਾ ਹੈ। ਉਹਦੇ ਵਿੱਚ ਖਾਸ ਕਰਕੇ ਕਰਤਾਰ ਸਿੰਘ ਵਰਗੇ ਉਹ ਲੋਕ ਜਿਹੜੇ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੇ। ਖੈਰ ਗੱਲ ਨੂੰ ਨੇੜੇ ਕਰਾਂ, ਸਮਾਂ ਆਇਆ ਜੂਨ 3 ਤਰੀਕ 1947 ਨੂੰ ਇਸ ਗੱਲ ਦਾ ਐਲਾਨਨਾਮਾ ਇੱਕ ਰੇਡੀਓ ਤੇ ਜ਼ਰੂਰ ਹੋ ਗਿਆ ਕਿ ਵੰਡ ਹੋਏਗੀ, ਔਰ ਵੰਡ ਦੇ ਵਿੱਚ ਨਨਕਾਣਾ ਸਾਹਿਬ ਸਿੱਖਾਂ ਕੋਲ ਰਹਿ ਜਾਏਗਾ, ਸ਼ੇਖੂਪੁਰਾ ਸਿੱਖਾਂ ਕੋਲ ਰਹਿ ਜਾਏਗਾ, ਈਚੋ ਗਿੱਲ ਸਿੱਖਾਂ ਕੋਲ ਰਹਿ ਜਾਏਗਾ, ਔਰ ਇਸ ਤਰੀਕੇ ਨਾਲ ਨਿਸ਼ਾਨਦੇਹੀ ਹੋਏਗੀ ਕਿਉਂਕਿ ਸਿੱਖਾਂ ਦੇ ਬਹੁਤੇ ਪਿੰਡ ਸਿਆਲਕੋਟ ਲਾਹੌਰ ਦੇ ਨਾਲ ਇਸ ਇਲਾਕੇ ਨਾਲ ਜੁੜੇ ਆ, ਮੁਲਤਾਨ ਦੇ ਨਾਲ ਬਹੁਤ ਘੱਟ ਸਿੱਖ ਸੀ ਜਿਹੜੇ ਮੁਲਤਾਨ ਦੇ ਵਸੰਦੇ ਸਨ, ਬਹੁਤੀ ਬੈਲਟ ਸਾਡੀ ਲਾਹੌਰ ਸਿਆਲਕੋਟ ਈਚੋ ਗਿੱਲ ਨਹਿਰ ਤੱਕ ਇਹੀ ਸਾਡੀ ਵੱਡੀ ਬੈਲਟ ਸੀ। ਔਰ ਜਦੋਂ ਰੇਡੀਓ ਤੇ ਇਹ ਗੱਲ ਕਹੀ ਜਾਏ ਤੇ ਖਬਰਾਂ ਦੇ ਉੱਤੇ ਹਰ ਬੰਦਾ ਵਿਸ਼ਵਾਸ ਕਰਦਾ। ਅਗਲੀ ਗੱਲ ਉੱਤੋਂ ਹੋਈ ਕਿ ਜਦੋਂ ਵੰਡਣ ਦੀ ਗੱਲ ਆ ਨਾ, ਸਭ ਤੋਂ ਪਹਿਲਾਂ ਗੋਰਾ ਸਰਕਾਰ ਇਸ ਗੱਲ ਨੂੰ ਮੰਨਦੀ ਤੇ ਹੈ ਕਿਉਂਕਿ ਇਹ ਇੱਕ ਸੰਧੀ ਹੈ, ਪੰਜਾਬ ਦਾ ਇੱਕ ਵਿਭਾਗ ਹੈ, ਔਰ ਮੈਨੂੰ ਉਹਦਾ ਨਾਮ ਵਿਸਰਿਆ ਵਿੱਚੋਂ, ਮੈਂ ਅੱਜ ਹੀ ਉਹ ਪੁਸਤਕ ਪੜ੍ਹ ਰਿਹਾ ਸਾਂ। ਪੰਜਾਬ ਦੇ ਉਹ ਵਿਭਾਗ ਜਦੋਂ ਵੰਡ ਭਰਨ ਵਾਲੀ ਦੀ ਗੱਲ ਚੱਲਦੀ ਆ, ਸਰਕਾਰੀ ਤੌਰ ਤੇ ਛਪੀ ਹੋਈ ਪੁਸਤਕ ਦੇ ਵਿੱਚ ਇਸ ਗੱਲ ਦੀ ਗਵਾਹੀ ਹੈ ਕਿ ਮਹਾਤਮਾ ਗਾਂਧੀ ਅੰਗਰੇਜ਼ਾਂ ਦੇ ਨਾਲ ਸੰਧੀ ਕਰਦਾ ਹੈ, ਉਹਨਾਂ ਦੀ ਬਕਾਇਦਾ ਵਿਚਾਰ ਹੁੰਦੀ ਹੈ, ਉਸ ਸੰਧੀ ਦੇ ਰਾਹੀਂ ਦੇਸ਼ ਛੱਡਣ ਦੀ ਗੱਲ ਆਰੰਭ ਹੋ ਗਈ। ਹੁਣ ਗੱਲ ਆਈ ਵੰਡ ਦੇਣ ਦੀ, ਇੱਕ ਪਾਸੇ ਮਿਸਟਰ ਅਲੀ ਜਿਨਾਹ ਹੈ, ਜਦੋਂ ਉਹਦੀ ਕੀਤੀ ਗਈ ਮੁਰੱਬੇਬੰਦੀ ਵੀ ਕਿੰਨਾ ਕੁ ਇਲਾਕਾ ਜਾਣਾ ਪਾਕਿਸਤਾਨ ਨੂੰ, ਉਹਨਾਂ ਵੇਖਿਆ ਇਹਦਾ ਇਲਾਕਾ ਤੇ ਬਹੁਤ ਛੋਟਾ ਆ, ਪੰਜਾਬ ਤੇ ਕੁੰਡਲੀ ਬੈਰੀਅਰ ਤੋਂ ਲੈ ਕੇ ਦਿੱਲੀ ਤੋਂ ਕਹਿ ਲਓ ਸਾਰਾ ਪੰਜਾਬ ਅੱਜ ਵਾਲਾ, ਗੰਗਾਨਗਰ ਹਨੂੰਮਾਨਗੜ੍ਹ ਸਾਰਾ ਪੰਜਾਬ ਦੇ ਵਿੱਚ ਆ, ਡਲਹੌਜ਼ੀ ਪੰਜਾਬ ਦੇ ਵਿੱਚ ਆ, ਏਡਾ ਵੱਡਾ ਪੰਜਾਬ ਹੈ ਪਰ ਪਾਕਿਸਤਾਨ ਤੇ ਬੜਾ ਛੋਟਾ। ਪਰ ਇੱਕ ਸੀ ਉਹਨਾਂ ਦਾ ਆਗੂ ਬੜਾ ਸਿਆਣਾ, ਇਤਿਹਾਸ ਕਹਿੰਦਾ ਉਹਨੇ ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢਿਆ, ਮਿਸਟਰ ਅਲੀ ਜਨਾਹ ਨੇ ਮੇਜ਼ ਦੇ ਉੱਤੇ ਰੁਮਾਲ ਵਿਛਾ ਕੇ ਆਖਿਆ ਵੀ ਮੁਲਕ ਆਪਣਾ ਹੀ ਲੈਣਾ ਹੈ ਭਾਵੇਂ ਇੰਨਾ ਕੀ ਹੋਵੇ, ਆਪਣਾ ਚਾਹੀਦਾ, ਕੱਲ ਨੂੰ ਅਸੀਂ ਆਜ਼ਾਦੀ ਦੀ ਗੱਲ ਤੇ ਕਰ ਸਕਾਂਗੇ, ਸਾਡਾ ਅਸੀਂ ਆਜ਼ਾਦ ਮੁਲਕ, ਸਾਡਾ ਸਿਧਾਂਤ, ਸਾਡੀ ਵਿਚਾਰਧਾਰਾ, ਸਾਡੇ ਧਰਮ ਦੀ ਗੱਲ ਹੋਏਗੀ, ਸਾਨੂੰ ਪਰਵਾਹ ਤੇ ਨਹੀਂ ਕਿਸੇ ਦੀ। ਅਗਲੀ ਵਿਚਾਰ ਚੱਲੀ, ਇੰਗਲੈਂਡ ਦੀ ਧਰਤੀ ਤੇ ਬੈਠਿਆਂ ਦੀਆਂ ਇਹ ਗੱਲਾਂ ਆ, ਜਵਾਹਰ ਲਾਲ ਨਹਿਰੂ ਕਰਤਾਰ ਸਿੰਘ ਦਾ ਹੱਥ ਜਿਹੜਾ ਉਹ ਘੁੱਟ ਕੇ ਪਕੜੀ ਰੱਖਦਾ, ਗੋਰਾ ਕਹਿੰਦਾ ਵਾਰ ਵਾਰ ਵੀ ਅਜੇ ਵੇਲਾ ਹੈ, ਤੁਸੀਂ ਆਪਣੇ ਆਜ਼ਾਦ ਮੁਲਕ ਦੀ ਇੱਥੇ ਗੱਲ ਕਰੋ। ਪਰ ਨਹਿਰੂ ਇੱਕ ਗੱਲ ਕਹਿੰਦਾ, ਕੋਈ ਗੱਲ ਨਹੀਂ ਅਸੀਂ ਆਪੋ ਦੇ ਵਿੱਚ ਰਹਿ ਲੈਣਾ। ਪਰ ਗੋਰੇ ਸਰਕਾਰ ਇੱਕ ਗੱਲ ਆਖੀ ਸੀ, ਸਿੱਖੋ ਤੁਸੀਂ ਆਜ਼ਾਦ ਬਿੱਪਰ ਵੇਖਿਆ, ਖਿਮਾ ਕਰਿਓ ਗੁਲਾਮ ਬਿੱਪਰ ਵੇਖਿਆ, ਆਜ਼ਾਦ ਬਿੱਪਰ ਨਹੀਂ ਵੇਖਿਆ। ਗੁਲਾਮ ਹਿੰਦੂ ਵੇਖਿਆ ਤੁਸਾਂ, ਇਹਦੀ ਵਿਚਾਰਧਾਰਾ ਹੋਰ ਹੋ ਸਕਦੀ ਹੈ। ਜਿਸ ਦਿਨ ਇਹ ਆਜ਼ਾਦ ਹੋ ਗਿਆ, ਇਹ ਕੁਝ ਹੋ ਜਾਣਾ ਜੋ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ। ਅੱਜ ਦੇ ਦਿਨਾਂ ਦੀ ਆ ਤੁਸੀਂ ਪੜੋਗੇ ਸੋਸ਼ਲ ਮੀਡੀਆ ਤੇ, ਲਿਖਤੀ ਬੋਲ ਹੈ ਸਰਕਾਰ ਦੇ, ਪੰਜਾਬ ਦੇ ਥਾਣਿਆਂ ਵਿੱਚ ਇਹਨਾਂ ਦਿਨਾਂ 'ਚ ਆਏ ਆ। ਭਾਵੇਂ ਗੁਰਦੁਆਰਾ ਸਾਹਿਬ ਹੈ, ਭਾਵੇਂ ਕੋਈ ਮਸਜਿਦ ਹੈ, ਭਾਵੇਂ ਕੋਈ ਮੰਦਰ ਹੈ, ਹਰ ਧਾਰਮਿਕ ਸਥਾਨ ਤੇ ਤਿਰੰਗਾ ਝੂਲੇ। ਮੈਂ ਤਿਰੰਗੇ ਦਾ ਵਿਰੋਧੀ ਨਹੀਂ ਹਾਂ, ਪਰ ਧਿਆਨ ਦਿਓ, ਧਾਰਮਿਕ ਸਥਾਨ ਇਹ ਉਹ ਨਿਸ਼ਾਨ ਸਾਹਿਬ ਹੈ, ਜਿਸ ਨਿਸ਼ਾਨ ਸਾਹਿਬ ਕਰਕੇ ਹੀ ਹਿੰਦੁਸਤਾਨ ਦੀ ਹੋਂਦ ਆ। ਇਹਦੇ ਥੱਲੇ ਲੱਖਾਂ ਝੰਡੇ ਸਮਾਏ ਜਾ ਸਕਦੇ ਆ, ਪਰ ਇਹ ਨਿਸ਼ਾਨ ਕਿਸੇ ਦੇ ਥੱਲੇ ਨਹੀਂ ਸਮਾ ਸਕਦਾ, ਧਰਮ ਕੋਈ ਹੋਵੇ। ਆਪੋ ਆਪਣਾ ਧਰਮ ਵਿੱਚ ਹਰ ਬੰਦਾ ਆਜ਼ਾਦ ਆ, ਪਰ ਗੱਲ ਉਹ ਉਹਨਾਂ ਵੇਲਿਆਂ ਚ ਆਖੀ ਵੀ ਤੁਸੀਂ ਇਹਨੂੰ ਗੁਲਾਮ ਵੇਖਿਆ, ਤੁਸੀਂ ਆਜ਼ਾਦ ਨਹੀਂ ਵੇਖਿਆ। ਸਮਾਂ ਚਾਲੇ ਚੱਲਿਆ, ਖੈਰ ਲੋਕ ਜਿਹਨੂੰ ਅਖੌਤੀ ਆਜ਼ਾਦੀ ਕਹਿੰਦੇ ਆ, ਆਜ਼ਾਦੀ ਕਾਹਦੀ, ਉਹ ਉਜਾੜਾ ਆ। ਮੈਂ ਤਿੰਨ ਛੋਟੀਆਂ ਛੋਟੀਆਂ ਕਹਾਣੀਆਂ ਕਹਿਣੀਆਂ, ਲੱਖਾਂ ਵਰਤੀਆਂ, ਬਜ਼ੁਰਗ ਬੈਠੇ ਆ, ਲੱਖਾਂ ਸੁਣੀਆਂ ਹੋਣਗੀਆਂ, ਪਰ ਅੱਜ ਤੁਸੀਂ ਖੁਦ ਆਪ ਇਸ ਗੱਲ ਨੂੰ ਜਾਣਿਓ ਵੀ ਇਹ ਆਜ਼ਾਦੀ ਸੀ ਕਿ ਉਜਾੜਾ ਆ। ਪਹਿਲੀ ਕਹਾਣੀ ਹੈ ਗੁਲਜ਼ਾਰ ਦੀ ਲਿਖਤ ਆ, ਕਿਉਂਕਿ ਗੁਲਜ਼ਾਰ ਖੁਦ ਰਾਵਲਪਿੰਡੀ ਤੋਂ ਉੱਜੜ ਕੇ ਆ ਕੇ ਦਿੱਲੀ ਵਸਿਆ, ਉਹਦੀ ਲਿਖਤ ਆ। ਉਹ ਕਹਿੰਦਾ ਹੈ ਬਾਹਰ ਦਾ ਇਲਾਕਾ, ਜਿਵੇਂ ਪੰਜਾਬ 'ਚ ਕਈ ਬੰਦੇ ਬੈਠੇ ਆਪਾਂ ਬਾਰੀਏ ਕਹਿ ਦਿੰਦੇ ਉਹਨਾਂ ਨੂੰ, ਬਾਹਰ ਦੇ ਇਲਾਕੇ ਦੇ ਵਿੱਚ ਬੜਾ ਤਨਾਟ ਪਰਿਵਾਰ ਬੈਠਾ, ਬੜੀਆਂ ਖੁਸ਼ੀਆਂ, ਬੜੀ ਮੁਰੱਬਿਆਂ ਭਰੀ ਜ਼ਮੀਨ, ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ। ਪਰ ਪਤਾ ਉਦਣ ਲੱਗਾ ਜਦੋਂ ਇਹ ਗੱਲ ਕਹੀ ਗਈ, ਨਿਸ਼ਾਨਦੇਹੀ ਹੋਏਗੀ, ਸਿੱਖਾਂ ਦੇ ਘਰ ਰਹਿ ਜਾਣੇ, ਨਨਕਾਣਾ ਰਹਿ ਜਾਣਾ। ਪਰ ਪਤਾ ਉਦੋਂ ਹੀ ਲੱਗਾ ਜਦੋਂ ਆਵਾਜ਼ ਇਹ ਆਈ ਵੀ ਨਾਲ ਦੇ ਪਿੰਡਾਂ 'ਚ, ਪਿੰਡਾਂ 'ਚ ਵਸਣ ਵਾਲੇ ਗੁਆਂਢੀ ਭਰਾ ਜਿਨ੍ਹਾਂ ਨੂੰ ਕਹਿੰਦੇ ਸਨ ਸਾਡੇ, ਉਹ ਵੀ ਵਿਰੋਧੀ ਹੋ ਗਏ। ਇਹ ਇੱਕ ਪਰਿਵਾਰ ਦੀ ਦਾਸਤਾਨ ਕਹਿਣ ਲੱਗਾ ਆ। ਵੱਡਾ ਬਾਗ ਪਰਿਵਾਰ, ਮਾਤਾ ਜੀ ਜਿਹੜੇ ਜਿਨ੍ਹਾਂ ਨਾਲ ਹੋਈ, 2013 ਦੇ ਵਿੱਚ ਚੜ੍ਹਾਈ ਕਰ ਗਏ, ਲੁਧਿਆਣੇ ਦੁਗਰੀ ਰਹਿੰਦੇ ਸਨ। ਉਹ ਕਹਿੰਦੇ ਮੇਰਾ 2 ਕੁ ਸਾਲ ਪਹਿਲਾਂ ਵਿਆਹ ਹੋਇਆ ਆਜ਼ਾਦੀ ਤੋਂ, ਵੱਡਾ ਪਰਿਵਾਰ ਆ, ਸ਼ੀਨਿਆਂ ਦੀ ਧੀ, ਔਰ ਪੱਟੀ ਇਲਾਕੇ ਦੇ ਵਿੱਚੋਂ ਸਿਆਲਕੋਟ ਇਲਾਕੇ ਦੇ ਵਿੱਚ ਵਿਆਹੀ ਗਈ। ਮਾਲਕ ਨੇ ਮਿਹਰ ਕੀਤੀ, ਮਾਂ ਬਣਨ ਦਾ ਸੁਭਾਗ ਮਿਲਿਆ, ਤੇ ਬਹੁਤ ਥੋੜੇ ਦਿਨ ਰਹਿੰਦੇ ਸਨ ਬੱਚਿਆਂ ਨੂੰ ਜਨਮ ਦੇਣ ਦੇ, ਜਿਸ ਦਿਨ ਇਹ ਆਜ਼ਾਦੀ ਦੀ ਗੱਲ ਚੱਲ ਪਈ। ਉਹ ਕਹਿੰਦੇ ਸਾਡੇ ਘਰ ਦੇ ਵਿੱਚ ਇੰਨੀਆਂ ਖੁਸ਼ੀਆਂ, ਇੰਨੇ ਧਨ, ਸਾਰਾ ਕੁਝ ਸੀ, ਪਰ ਸਭ ਕੁਝ ਛੱਡ ਕੇ ਜਾਨ ਬਚਾਉਣ ਲਈ ਅਸੀਂ ਘਰੋਂ ਬਾਹਰ ਨਿਕਲੇ। ਉਹਨਾਂ ਆਖਿਆ ਮੈਂ ਉਸ ਵੇਲੇ ਬੱਚਿਆਂ ਨੂੰ ਜਨਮ ਦੇਣ ਕਰਕੇ ਮੇਰੇ ਕੋਲ ਤੁਰਿਆ ਵੀ ਨਾ ਜਾਏ, ਆਸਰਾ ਦਿੱਤਾ, ਪਰ ਮੇਰੀਆਂ ਅੱਖੀਆਂ ਦੇ ਸਾਹਮਣੇ ਸਭ ਤੋਂ ਪਹਿਲਾਂ ਮੇਰੀ ਸੱਸ ਦਾ ਕਤਲ ਹੋਇਆ, ਮੇਰੇ ਛੋਟੇ 2 ਦਿਓਰਾਂ ਦਾ ਕਤਲ ਹੋਇਆ, ਸਾਡੇ ਸ਼ਰੀਕੇ ਚੋਂ ਕਿੰਨੇ ਕਤਲ ਹੋਏ ਕੋਈ ਪਤਾ ਨਹੀਂ। ਪਰ ਉਹ ਕਹਿਣ ਲੱਗੀ ਮੈਂ, ਮੇਰਾ ਪਤੀ ਤੇ ਮੇਰਾ ਸਹੁਰਾ ਸਾਹਿਬ, ਤਿੰਨੇ ਜਣੇ ਕਿਸੇ ਨਾ ਕਿਸੇ ਤਰ੍ਹਾਂ ਬਚਾਅ ਕਰਦਿਆਂ ਅਸੀਂ ਕਮਾਦ ਦੇ ਖੇਤ ਵਿੱਚ ਪਹੁੰਚ ਗਏ। ਸਮਾਂ ਲੰਘਿਆ, ਤੁਰਦਿਆਂ ਮੇਰੇ ਕੋਲੋਂ ਤੁਰਿਆ ਨਾ ਜਾਏ, ਮੈਨੂੰ ਜਣੇਪੇ ਦੀ ਪੀੜ ਸ਼ੁਰੂ ਹੋ ਗਈ, ਔਰ ਉਸ ਸੁੰਨਸਾਨ ਕਮਾਦ ਦੇ ਖੇਤ ਵਿੱਚ ਉਸ ਬੱਚੀ ਨੇ 2 ਜੁੜਵਾਂ ਪੁੱਤਰਾਂ ਨੂੰ ਜਨਮ ਦਿੱਤਾ। 2 ਪੁੱਤਰਾਂ ਦਾ ਜਨਮ ਹੋਇਆ, ਪਤੀ ਨੇ ਆਪਣੇ ਹੱਥੀਂ ਸਾਰੀ ਉਸ ਵੇਲੇ ਸੇਵਾ ਨਿਭਾਈ। 2 ਜੌੜੇ ਪੁੱਤਰ ਔਰ ਕਮਾਲ ਇਹ ਸੀ, ਉਹਨਾਂ ਦੇ ਪਹਿਨਣ ਲਈ ਕੁਝ ਵੀ ਨਹੀਂ, ਦਾਦੇ ਨੇ ਆਪਣੇ ਸਿਰ ਦੀ ਪੱਗ ਪਾੜੀ, ਅੱਧੀ ਅੱਧੀ ਕਰਕੇ ਦੋਵਾਂ ਪੁੱਤਰਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਉਹਨੇ ਸਾਫ ਕਰਕੇ ਤੇ ਬਾਕੀ ਬਚੀ ਪੱਗ ਜਿਹੜੀ ਆ ਦਾਦੇ ਨੇ ਆਪਦੇ ਪੋਤਿਆਂ ਦੇ ਵਲੇਟ ਦਿੱਤੀ। ਇੱਕ ਪਾਸੇ ਖੁਸ਼ੀ ਆ ਵੀ ਮਾਲਕ ਨੇ ਦੋ ਜੌੜੇ ਪੁੱਤ ਦਿੱਤੇ ਆ, ਇੱਕ ਪਾਸੇ ਉਜਾੜਾ ਹੈ ਵੀ ਸਭ ਕੁਝ ਚਲਾ ਗਿਆ। ਦਾਦਾ ਅੱਖਾਂ ਭਰਦਿਆਂ ਕਹਿੰਦਾ ਆ ਮੇਰੇ ਪੁੱਤ ਦੇ ਜਾਇਓ, ਆਸ਼ ਤੁਹਾਡਾ ਹਵੇਲੀ ਚ ਜਨਮ ਹੁੰਦਾ, ਮੈਂ ਘਿਓ ਦੇ ਦੀਵੇ ਬਾਲ ਕੇ ਤੁਹਾਡਾ ਸਵਾਗਤ ਕਰਦਾ, ਪਰ ਅਫਸੋਸ ਹੈ ਅੱਜ ਤੁਹਾਡੀ ਖੁਸ਼ੀ ਚ ਸ਼ਾਮਲ ਹੋਣ ਵਾਲਾ ਕੋਈ ਨਹੀਂ। ਦੁੱਖ ਦੀ ਮਾਰੀ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਬੈਠੀ ਹੈ। ਦਾਦੇ ਨੇ ਆਪਣੇ ਪੁੱਤ ਨੂੰ ਕਿਹਾ ਵੀ ਤੂੰ ਇੱਥੇ ਬਹਿ, ਮੈਂ ਬਿਰਧ ਸਰੀਰ ਆ, ਕਿਸੇ ਨਾ ਕਿਸੇ ਤਰ੍ਹਾਂ ਪਤਾ ਕਰਦਾ ਆ ਵੀ ਕੋਈ ਜਾਣ ਦਾ ਸਾਧਨ ਬਣ ਜਾਏ, ਆਪਾਂ ਅੰਮ੍ਰਿਤਸਰ ਪਹੁੰਚ ਚੱਲੀਏ ਕਿਸੇ ਤਰੀਕੇ ਨਾਲ। ਪਤਾ ਕਰਕੇ ਸ਼ਾਮ ਤੱਕ ਬਾਪੂ ਮੁੜਿਆ, ਕਹਿਣ ਲੱਗਾ ਆਖਰੀ ਟ੍ਰੇਨ ਰਾਤ ਨੂੰ ਚੱਲੇਗੀ ਔਰ ਅਪੜੇਗੀ ਅੰਮ੍ਰਿਤਸਰ ਸਾਹਿਬ, ਕਿਸੇ ਨਾ ਕਿਸੇ ਤਰ੍ਹਾਂ ਆਪਾਂ ਸਟੇਸ਼ਨ ਤੱਕ ਅਪੜੀਏ। ਬਾਪੂ ਨੇ ਆਪਦੇ ਦੋਨੋਂ ਪੋਤਿਆਂ ਨੂੰ ਮੋਢੇ ਨਾਲ ਆਇਆ, ਆਪਣੀ ਪਤਨੀ ਨੂੰ ਆਸਰਾ ਦੇ ਕੇ ਪਤੀ ਤੋਰਦਾ ਆ, ਡਾਂਡੇ ਮੀਂਡੇ ਰਾਹ ਪੱਗ ਡੰਡੀਆਂ ਤੇ ਪੈਰ ਧਰਦਿਆਂ ਲਹੂ ਦੇ ਨਾਲ ਨਿਚੜਦਿਆਂ ਉਹ ਧੀ ਰਾਣੀ ਤੁਰੀ ਆ ਰਹੀ ਹੈ। ਜਦੋਂ ਗਰਮੀ ਦਾ ਅੱਤ ਗਰਮੀ ਆ, ਕਿਉਂਕਿ ਆਹ ਮਹੀਨੇ ਗਰਮੀ ਦੇ ਆ, ਗਰਮੀ ਦੇ ਵਿੱਚ ਜਦੋਂ ਸਟੇਸ਼ਨ ਤੇ ਅੱਪੜਦੇ ਆ ਤੇ ਵਿੱਚ ਬਹਿਣ ਨੂੰ ਟ੍ਰੇਨ ਦੇ ਥਾਂ ਨਹੀਂ, ਛੱਤ ਤੇ ਬਹਿਣ ਨੂੰ ਥਾਂ ਮਿਲੀ, ਪਰ ਦਾਦੇ ਦੀਆਂ ਅੱਖਾਂ ਭਰੀਆਂ ਪਈਆਂ। ਪੁੱਤ ਨੇ ਇਸ਼ਾਰਾ ਨਾ ਪੁੱਛਿਆ ਵੀ ਕੀ ਹੋਇਆ, ਉਹਨੇ ਹੌਲੀ ਜੇ ਕੰਨ ਦੇ ਵਿੱਚ ਆਖਿਆ ਕਿ ਪੁੱਤਰਾ ਦੋਵਾਂ ਦੇ ਵਿੱਚੋਂ ਇੱਕ ਚੜ੍ਹਾਈ ਕਰ ਗਿਆ, ਇੱਕ ਪੋਤਾ ਤਾਬ ਨਾ ਚੱਲਦਿਆਂ ਨਾ ਠੀਕ ਹੋਣ ਕਰਕੇ ਚੜ੍ਹਾਈ ਕਰ ਗਿਆ, ਪਰ ਉਹ ਕਹਿਣ ਲੱਗਾ ਇਸ ਬੱਚੀ ਨੂੰ ਨਾ ਪਤਾ ਲੱਗੇ। ਖੈਰ ਮਾਂ ਆ, ਮਹਿਸੂਸ ਤਾਂ ਉਹਨੇ ਉਦੋਂ ਕਰ ਲਿਆ ਜਦੋਂ ਟ੍ਰੇਨ ਚੱਲਦੀ ਆ, ਉਹਨੇ ਇਸ਼ਾਰਾ ਕੀਤਾ ਵੀ ਮੇਰੇ ਜਾਏ ਆ, ਮੇਰੇ ਪੋਤੇ ਆ, ਦੋ ਘੜੀਆਂ ਮੈਨੂੰ ਵੀ ਮੋਢੇ ਨਾਲ ਲਾ ਲੈਣ ਦਿਓ। ਬਾਪੂ ਨੇ ਜਾਣ ਕੇ ਜਿਉਂਦਾ ਬੱਚਾ ਜਿਹੜਾ ਉਹ ਫੜਾਇਆ, ਉਹਨੇ ਉਹਨੂੰ ਪੜੋਸਿਆ, ਮੋਢੇ ਨਾਲ ਲਾਈ ਰੱਖਿਆ, ਕਹਿਣ ਲੱਗੀ ਦੂਜਾ ਵੀ ਦਿਓ। ਬਾਪੂ ਕਹਿਣ ਲੱਗਾ ਕੋਈ ਗੱਲ ਨਹੀਂ ਧੀਏ, ਦੋਵਾਂ ਨੂੰ ਸਾਂਭਣਾ ਔਖਾ, ਟ੍ਰੇਨ ਹਿਲਦੀ ਹੈ। ਕਹਿਣ ਲੱਗੀ ਕੋਈ ਗੱਲ ਨਹੀਂ, ਨਾ ਚਾਹੁੰਦਿਆਂ ਵੀ ਜਦੋਂ ਜਿੱਦ ਕੀਤੀ, ਜਦੋਂ ਦੂਜਾ ਫੜਾਇਆ, ਉਹਨੇ ਗੱਲ ਨਾ ਲਾ ਕੇ ਉਦੋਂ ਮਹਿਸੂਸ ਕਰ ਲਿਆ ਵੀ ਇਹ ਚੱਲ ਵਸਿਆ। ਭਰੀਆਂ ਅੱਖਾਂ, ਬਹੁਤ ਦਰਦ ਮਨਾਇਆ, ਪਰ ਟ੍ਰੇਨ ਚੱਲਦਿਆਂ ਚੱਲਦਿਆਂ ਜਦੋਂ ਰਾਵੀ ਦਰਿਆ ਤੋਂ ਲੰਘਣ ਲੱਗੀ ਨਾ, ਹੌਲੀ ਹੋਈ ਟ੍ਰੇਨ, ਪੁਲ ਉਦੋਂ ਲੱਕੜਾਂ ਦੇ ਸਨ। ਦਾਦੇ ਨੇ ਇੱਕ ਗੱਲ ਆਖੀ, ਕਹਿਣ ਲੱਗਾ ਪੁੱਤ ਜੇ ਤੂੰ ਠੀਕ ਸਮਝੇ ਇਸ ਲੋਥ ਨੂੰ ਕੀ ਕਰਨਾ ਨਾਲ ਲਿਜਾ ਕੇ, ਚੱਲਦਾ ਪਾਣੀ ਹੈ, ਵਾਹਿਗੁਰੂ ਕਹਿ ਕੇ ਆਪਾਂ ਇਸ ਪਾਣੀ ਦੇ ਵਿੱਚ ਵਹਾ ਦਈਏ, ਬਾਬੇ ਨਾਨਕ ਦਾ ਜਾਇਆ ਸੀ, ਗੁਰੂ ਨਾਨਕ ਦੇ ਰਾਵੀ ਦੇ ਵਿੱਚ ਹੀ ਰੋੜ ਦਿੱਤਾ ਜਾਏ। ਮਾਂ ਮੰਨੇ ਨਾ, ਕਹਿਣ ਲੱਗੀ ਨਹੀਂ, ਹੱਥੀ ਆਪਣੇ ਸਾਰਾ ਕੁਝ, ਕਹਿਣ ਲੱਗੀ ਇਹ ਵੀ ਹੱਥੀ ਹੈ। ਬੜੇ ਜ਼ੋਰਾਂ ਦੇ ਨਾਲ ਮਨਾਇਆ, ਆਖਿਆ ਜਲਦੀ ਕਰ, ਟ੍ਰੇਨ ਲੰਘ ਚੱਲੀ ਹੈ। ਔਰ ਜਦੋਂ ਹੌਸਲਾ ਕਰਦਿਆਂ ਵਗਦੀ ਹੋਈ ਲੋਥ ਨੂੰ ਆਪਣੇ ਮੋਢੇ ਦੇ ਨਾਲੋਂ ਲਾ ਕੇ ਮਾਂ ਸੁੱਟਣ ਲੱਗੀ ਨਾ, ਡੁੱਬੀ ਭਰੀ ਹੋਈ ਚਿੰਤਾ ਦੇ ਵਿੱਚ ਜਦੋਂ ਬੱਚੇ ਨੂੰ ਸੁੱਟਿਆ, ਅਚਾਨਕ ਵੱਜਾ ਬੱਚਾ ਕਿਸੇ ਚੀਜ਼ ਤੇ ਵੱਜਦਾ, ਚੀਕ ਦੀ ਆਵਾਜ਼ ਆਈ, ਜਿਉਂਦਾ ਸੁੱਟ ਲਿਆ, ਮਰਿਆ ਗੱਲ ਨਾ ਲਾਈ ਰੱਖਿਆ। ਇਹ ਇੱਕ ਦਾਸਤਾਨ ਨਹੀਂ ਹੈ, ਦੂਜੀ ਦਾਸਤਾਨ ਅੱਜ ਲਿਖਤ ਲਿਖੀ ਸਰਦਾਰ ਚਰਨਜੀਤ ਸਿੰਘ ਹੋਰਾਂ ਨੇ, ਮੈਂ ਦੁੱਖ ਨਿਵਾਰਨ ਸਾਹਿਬ ਲੁਧਿਆਣੇ ਲੰਮਾ ਸਮਾਂ ਸੇਵਾ ਕੀਤੀ, ਅੱਜ ਵੀ ਉਹ ਪਰਿਵਾਰ ਗਿੱਲ ਰੋਡ ਤੇ ਦੁਕਾਨਾਂ ਉਹਨਾਂ ਦੀਆਂ, ਸਰਦਾਰ ਸਨਮੁਖ ਸਿੰਘ ਨਾਂ ਆ ਬਜ਼ੁਰਗਾਂ ਦਾ, ਉਹ ਵੀ ਤਕਰੀਬਨ 2016 ਦੇ ਵਿੱਚ ਉਸ ਦੁਨੀਆਂ ਤੋਂ ਚੱਲ ਵਸੇ। ਸਰਦਾਰ ਸਨਮੁਖ ਸਿੰਘ ਦੀ ਜ਼ਬਾਨੀ ਹੈ, ਕਹਿਣ ਲੱਗਾ ਮੈਂ 17 ਸਾਲ ਦਾ ਸੀ ਜਿਸ ਦਿਨ ਅਖੌਤੀ ਆਜ਼ਾਦੀ ਸਾਡੀ ਝੋਲੀ ਪਈ, ਘਰ ਦੇ ਵਿੱਚੋਂ ਕਹਿੰਦੇ ਮੈਂ ਵੱਡਾ, ਮੇਰੇ ਤੋਂ 6 ਸਾਲ ਛੋਟੀ ਮੇਰੀ ਭੈਣ, ਭੈਣ ਦਾ ਜਦੋਂ ਜਨਮ ਹੋਇਆ ਕੁਦਰਤੀ ਉਹਦੇ ਪੈਰ ਵੀ ਵਿੰਗੇ ਸਨ ਤੇ ਹੱਥ ਵੀ ਵਿੰਗੇ ਸਨ, ਪਰ ਸਨਮੁਖ ਸਿੰਘ ਦਾ ਭੈਣ ਦੇ ਨਾਲ ਨੇਹ ਬੜਾ, ਇਹਨਾਂ ਨੇ ਵੀ ਘਰ ਵਿੱਚ ਕਦੀ ਮਹਿਸੂਸ ਨਾ ਹੋਣ ਦਿੱਤਾ ਵੀ ਇਹ ਧੀ ਧਿਆਣੀ ਤੁਰਨ ਜੋਗੀ ਨਹੀਂ ਹੈ। ਭਰਾ ਨੇ ਆਪਣੇ ਮੋਢਿਆਂ ਤੇ ਬਿਠਾ ਕੇ ਭੈਣ ਨੂੰ ਕਦੀ ਖੇਤਾਂ ਚ ਲੈ ਜਾਣਾ, ਕਦੀ ਕੋਠੇ ਦੀ ਛੱਤ ਤੇ ਚੜ੍ਹ, ਇੰਨਾ ਪਿਆਰ ਦਿੱਤਾ ਭੈਣ ਨੂੰ। ਜਿਸ ਦਿਨ 17 ਸਾਲ ਦਾ ਸਨਮੁਖ ਸਿੰਘ ਆ, 6 ਵਾਰੀ ਛੋਟੀ ਉਹਦੀ ਭੈਣ ਆ 11 ਸਾਲਾਂ ਦੀ, ਜਿਸ ਦਿਨ ਇਹ ਆਜ਼ਾਦੀ ਵਾਲੀ ਗੱਲ ਤੁਰੀ, ਪਿੰਡ ਦੇ ਵਿੱਚ ਰੌਲਾ ਪੈ ਗਿਆ ਕਿਉਂਕਿ ਇੱਕ ਮੁਸਲਮਾਨ ਚੌਧਰੀ ਦਾ ਪੁੱਤ ਦੀ ਲਾਸ਼ ਸ਼ਾਂਗਾ ਪਿੰਡ ਆ ਸਿਆਲਕੋਟ ਦਾ, ਅੱਜ ਉਹਦਾ ਨਾਮ ਬਾਈ ਚੱਕ ਆ, ਸ਼ਾਂਗੇ ਪਿੰਡ ਦੀ ਦਾਸਤਾਨ ਆ। ਪੰਜਾਬ ਦਾ ਉਜਾੜਾ ਇੱਕ ਕਿਤਾਬ ਆ ਸਰਦਾਰ ਸੋਹਣ ਸਿੰਘ ਸੀਤਲ ਹੋਰਾਂ ਦੀ, ਇਹਦੇ ਵਿੱਚ ਉਹਨਾਂ ਦਾਸਤਾਨ ਬਕਾਇਦਾ ਲਿਖੀ। ਕਹਿੰਦੇ ਮੁਸਲਮਾਨ ਚੌਧਰੀਆਂ ਦੇ ਪੁੱਤ ਦੀ ਲਾਸ਼ ਸਿੱਖਾਂ ਦੇ ਪਿੰਡੋਂ ਮਿਲੀ, ਕੀਤੀ ਤੇ ਕਿਸੇ ਨੇ ਚਲਾਕੀ, ਪਰ ਜਦੋਂ ਸਮਾਂ ਮਾੜਾ ਹੋਵੇ ਉਦੋਂ ਸੁਣਦਾ ਕੋਈ ਨਹੀਂ। ਆਖਿਆ ਇਹਨਾਂ ਸਾਡਾ ਪੁੱਤ ਮਾਰਿਆ, ਅਸੀਂ ਇਹਨਾਂ ਦਾ ਪੁੱਤ ਨਹੀਂ, ਅਸੀਂ ਇਹਨਾਂ ਦੇ ਸਾਰੇ ਮਾਰ ਦੇਣੇ, ਇਹਨਾਂ ਦੀਆਂ ਬਹੁ ਬੇਟੀਆਂ ਬੱਚੀਆਂ ਦੀਆਂ ਇੱਜ਼ਤਾਂ ਲੁੱਟ ਲਓ, ਬਚ ਕੇ ਨਾ ਕੋਈ ਜਾਏ। ਵੱਡਾ ਸਥਾਨ ਸੀ ਗੁਰਦੁਆਰਾ ਸਾਹਿਬ, ਜਿੰਨੀਆਂ ਪੰਜਾਬ ਦੀਆਂ ਪਿੰਡ ਦੀਆਂ ਬੱਚੀਆਂ ਸਨ, ਨੌਵਾਂ ਧੀਆਂ, ਸਭ ਨੂੰ ਗੁਰਦੁਆਰਾ ਸਾਹਿਬ ਪਹੁੰਚਾਇਆ। ਔਰ ਜੰਡਿਆਲਾ ਸ਼ੇਰ ਖਾਂ ਪਿੰਡ ਦੇ ਵਿੱਚ ਵੱਡੀ ਸਿੱਖ ਆਬਾਦੀ ਸੀ ਸ਼ਾਂਗੇ ਪਿੰਡ ਤੋਂ, ਆਖਿਆ ਕਿਸੇ ਨਾ ਕਿਸੇ ਤਰ੍ਹਾਂ ਨਿਕਲ ਚੱਲੀਏ ਉੱਥੋਂ ਤੱਕ। ਜਦੋਂ ਆਈ ਗੱਲ, ਮੁਸਲਮਾਨ ਵੀਰ ਜਿਹੜੀ ਉਹ ਪਿੰਡ ਨੂੰ ਪੈ ਗਈ ਔਰ ਆਖਿਆ, ਇੱਕੋ ਹੀ ਆਵਾਜ਼ ਦਿੱਤੀ ਵੀ ਆਪਣੀਆਂ ਬੱਚੀਆਂ ਦੀ ਆਪਣੇ ਅੱਖਾਂ ਸਾਹਮਣੇ ਬੇਪਤੀ ਕੌਣ ਵੇਖ ਸਕਦਾ। ਅੱਜ ਜਿਹੜੇ ਕਹਿੰਦੇ ਨਾ 84 ਭੁੱਲ ਜਾਓ, 84 ਤੋਂ ਬਾਅਦ ਦੇ ਹਾਲਾਤ ਵੇਖਿਓ, ਕਿਹੜਾ ਬਾਪ ਆ ਜਿਹੜੀਆਂ ਆਪਦੀਆਂ ਅੱਖਾਂ ਸਾਹਮਣੇ ਆਪਣੀ ਬੱਚੀ ਨੂੰ ਕੱਪੜਿਆਂ ਤੋਂ ਬਿਨਾਂ ਦੇਖ ਲਏ। ਪੰਜਾਬ ਪੁਲਿਸ ਇਹ ਕੁਝ ਕੀਤਾ ਸਾਡੇ ਨਾਲ, ਮੈਂ ਤਾਂ ਪਹਿਲਾਂ ਅਰਜ ਕੀਤੀ ਸੀ, ਬੰਦੇ ਉਹ ਕਹਿੰਦੇ ਆ ਜਿਨ੍ਹਾਂ ਨਾਲ ਹੋਇਆ ਕੁਝ ਨਹੀਂ, ਉਹਨਾਂ ਲਈ ਤੇ 84 ਸੱਚੀ ਕੁਝ ਨਹੀਂ। ਖੈਰ, ਆਪਣੇ ਹੱਥੀਂ ਆਪਣੀਆਂ ਜਾਈਆਂ ਨੂੰ ਕੋਈ ਖੂਹ ਚ ਸੁੱਟਦਾ, ਹੱਥੀਂ ਮਾਰਦਾ। ਸਰਦਾਰ ਸਨਮੁਖ ਸਿੰਘ 17 ਵਰਿਆਂ ਦਾ ਬਾਪੂ ਕਹਿਣ ਲੱਗਾ, ਪੁੱਤ ਕੀ ਕਰਦਾ, ਚੱਲੀਏ ਆਪਾਂ ਜੰਡਿਆਲਾ ਸ਼ੇਰ ਖਾਂ, ਆਪਾਂ ਪੜਨਾ, ਇੱਧਰ ਵੀਰ ਪਿੰਡ ਨੂੰ ਪੈ ਗਈ ਹੈ, ਕੋਈ ਕੀਮਤੀ ਸਮਾਨ ਚੁੱਕ ਸਕਦਾ ਤੇ ਚੁੱਕ ਲੈ। ਭਰਾ ਲਈ ਸਭ ਤੋਂ ਕੀਮਤੀ ਸਮਾਨ 11 ਸਾਲਾਂ ਦੀ ਭੈਣ ਸੀ ਉਹਦੀ, ਪੈਰ ਵਿੰਗੇ ਤੁਰਿਆ ਜਾਏ ਨਾ, ਹੱਥ ਵਿੰਗੇ ਉਹਨੇ ਵੱਡੇ ਸਾਰੇ ਕੱਪੜੇ ਦੇ ਵਿੱਚ ਭੈਣ ਨੂੰ ਬੰਨ ਕੇ ਆਪਣੇ ਮੋਢਿਆਂ ਦੇ ਨਾਲ ਤੇ ਅੱਗੇ ਹਿੱਕ ਨਾ ਗੰਢ ਦੇ ਲਈ। ਬਾਪੂ ਅੱਗੇ ਕਹਿਣ ਲੱਗਾ, ਪੁੱਤ ਇਹਨੂੰ ਨਾਲ ਲਿਜਾ ਕੇ ਕਿੱਥੇ ਲੈ ਜਾਂਗੇ ਆਪਾਂ, ਇਹ ਤੇ ਛੱਡ ਕੇ ਜਾਣਾ ਪਏਗਾ। ਭਰਾ ਕਹਿਣ ਲੱਗਾ, ਬਾਪੂ ਜਿੰਦ ਚਲੀ ਜਾਏ ਪਰ ਪ੍ਰਾਣਾ ਤੋਂ ਪਿਆਰੀ ਭੈਣ ਕਿੱਥੋਂ ਛੱਡਦੇ ਆ। ਕਹਿਣ ਲੱਗੇ, ਪੁੱਤ ਕੱਲ ਨੂੰ ਕੋਈ ਬੇਪਤੀ ਕਰੇਗਾ, ਹੱਥੀਂ ਸਾਰਿਆਂ ਨੇ ਖੂਹਾਂ ਚ ਸੁੱਟ ਸੁੱਟ ਮਾਰੀਆਂ, ਹੱਥੀਂ ਕਤਲ ਕੀਤੇ ਆ, ਕੋਈ ਗੱਲ ਨਹੀਂ। ਔਰ ਭੈਣ ਆਪਣੇ ਭਰਾ ਦਾ ਮੱਥਾ ਚੁੰਮ ਕੇ ਆਉਂਦੀ ਆ, ਵੀਰਾ ਤੈਨੂੰ ਲੱਗਦਾ ਵੀ ਮੈਂ ਤੇਰੇ ਨਾਲੋਂ ਜੁਦਾ ਹੋ ਜਾਵਾਂਗੀ, ਜੇ ਤੂੰ ਆਪਣੇ ਹੱਥੀਂ ਮੈਨੂੰ ਆਜ਼ਾਦ ਕਰਦਾ ਮੈਂ ਰੂਹ ਬਣ ਕੇ ਸਦਾ ਤੇਰੇ ਨਾਲ ਰਵਾਂਗੀ। ਭੈਣ ਨੇ ਬੜਾ ਹੌਸਲਾ ਦਿੱਤਾ ਭਰਾ ਨੂੰ, ਮੰਨਿਆ ਨਾ। ਅਖੀਰੀ ਲਾਗੇ ਇੱਕ ਨੌਕਰ ਨੂੰ ਆਖਿਆ, ਪੱਥਰ ਚੁੱਕੇ ਇਸ ਬੱਚੀ ਦੇ ਸਿਰ ਤੇ ਮਾਰ ਔਰ ਹੱਥੀਂ ਇਹ ਬੱਤੀ ਦਾ ਕਤਲ ਹੋ ਜਾਏ। ਭਰਾ ਕੋਲੋਂ ਵੇਖਿਆ ਨਾ ਗਿਆ, ਜਿਹਨੂੰ ਕਿਹਾ ਖੈਰ ਉਹਨੇ ਹੌਸਲਾ ਕਰਕੇ ਪੱਥਰ ਤੇ ਮਾਰਿਆ, ਪਰ ਪੱਥਰ ਸਾਈਡ ਤੇ ਵੱਜਾ, ਸਿਰ ਖੁੱਲ ਗਿਆ, ਬੱਚੀ ਚ ਜਾਨ ਹਜੇ ਹੈ, ਚੀਕ ਤੇ ਨਿਕਲੀ। ਰੋਂਦੇ ਹੋਏ ਭਰਾ ਨੂੰ ਵੇਖ ਕੇ ਉਹਨੇ ਮੁਸਕਰਾਉਂਦਿਆਂ ਫਿਰ ਬੋਲ ਕੇ ਕਹਿਣ ਲੱਗੀ, ਵੀਰਾ ਇੱਕ ਵਾਰ ਹੋਰ, ਇੱਕ ਵਾਰੀ ਹੋਰ ਮੇਰੇ ਪੱਥਰ ਮਾਰ, ਨਾ ਇਹ ਪੀੜਾ ਸਹੀ ਜਾਂਦੀ ਆ, ਨਾ ਤੇਰੇ ਜਾਣ ਦੀ ਪੀੜਾ ਸਹੀ ਜਾਂਦੀ ਆ, ਇਸ ਦੇਹ ਚੋਂ ਆਜ਼ਾਦ ਕਰ ਦੇ। ਭੈਣ ਤੇ ਆਜ਼ਾਦ ਹੋਈ ਪਰ ਬਾਪੂ ਸਨਮੁਖ ਸਿੰਘ ਸਾਰੀ ਜ਼ਿੰਦਗੀ ਗੁਲਾਮ ਰਿਹਾ। 3 ਬੇਟੇ ਉਹਨਾਂ ਦੇ ਅੱਜ ਲੁਧਿਆਣੇ, ਉਹ ਕਹਿੰਦੇ ਅਸੀਂ ਤਿੰਨਾਂ ਦਾ ਜਨਮ ਇੱਧਰ ਆ ਕੇ ਹੋਇਆ। ਅਸੀਂ ਅੱਜ ਤੱਕ ਬੁੱਢੇ ਬਾਪ ਨੂੰ 100 ਸਾਲਾਂ ਦਾ ਹੋ ਗਿਆ ਪਰ ਅਸੀਂ ਆਪਣੇ ਬਾਪੂ ਨੂੰ ਕਦੀ ਹੱਸਦਿਆਂ ਨਾ ਵੇਖਿਆ। ਜਦੋਂ ਕਿਤੇ ਗੱਲ ਚੱਲਣੀ ਉਹਨੇ ਅੱਖਾਂ ਭਰ ਕੇ ਕਹਿਣਾ, ਮੈਨੂੰ ਮੇਰੀ ਭੈਣ ਦਾ ਬੋਲ ਚੇਤੇ ਆ, ਇੱਕ ਵਾਰੀ ਹੋਰ। ਉਹ ਦਰਦ ਦਿੰਦਾ, ਤੀਸਰੀ ਸਾਖੀ ਮਾਲਵੇ ਦੇ ਵਿਦਵਾਨਾਂ ਦੀ ਇੱਕ ਲਿਖਤ ਆਏ, ਰਾਵਲ ਪਿੰਡੀ ਤੋਂ ਈਚੋ ਗੱਲ ਨਹਿਰ ਤੱਕ, ਇਹ ਵੀ ਸੀਤਲ ਸਾਹਿਬ ਦੀ ਲਿਖਤ ਆ। ਉਹ ਕਹਿੰਦੇ ਆ ਮੀਂਹ ਦੀ ਰੁੱਤ, ਮੀਂਹ ਪੈ ਕੇ ਹਟਿਆ, ਹਨੇਰੀ ਵਗੀ, ਇੱਕ ਚਿੜੀ ਦਾ ਆਲਣਾ ਉਹਦੇ ਚ ਨਿੱਕੇ ਨਿੱਕੇ ਬੋਟ ਸਨ ਤੇ ਰੁੱਖ ਤੋਂ ਥੱਲੇ ਡਿੱਗ ਪਏ। ਮੀਂਹ ਹਟ ਗਿਆ, ਚਿੜੀ ਨਾ ਉੱਚੀ ਉੱਚੀ ਰੌਲਾ ਪਾਉਂਦੀ ਆ, ਰੋਂਦੀ ਆ, ਤੇ ਜਿਹੜੀ ਘਰ ਚ ਬਜ਼ੁਰਗ ਦਾਦੀ ਆ ਨਾ, ਉਹ ਵੇਖ ਕੇ ਅੱਖਾਂ ਭਰ ਕੇ ਕਹਿੰਦੀ ਆ ਬਸ ਕਰਨੀ, ਗਏ ਨਹੀਂ ਮੁੜਦੇ ਹੁੰਦੇ, ਜਿਹੜੇ ਚਲੇ ਗਏ ਉਹਨਾਂ ਨਹੀਂ ਮੁੜਨਾ, ਨਾ ਰੋ, ਆਪਣੀ ਨਵੀਂ ਜ਼ਿੰਦਗੀ ਵੱਲ ਵੇਖ। ਲਾਗੇ ਇੱਕ ਬੱਚੇ ਨੇ ਬੈਠਿਆ ਪੁੱਛਿਆ, ਦਾਦੀ ਤੇਰੇ ਨਾਲ ਚਿੜੀ ਗੱਲਾਂ ਕਰਦੀ ਆ? ਕਹਿਣ ਲੱਗੀ ਪੁੱਤ ਜੇ ਸੁਣੀਏ ਫਿਰ ਸਾਰੇ ਗੱਲਾਂ ਕਰਦੇ ਆ, ਪਰ ਦਾਦੀ ਤੂੰ ਕਿਉਂ ਰੋਨੀ ਹੈ? ਉਹਨੇ ਆਖਿਆ ਪੁੱਤ ਮੈਨੂੰ ਕੁਝ ਯਾਦ ਆਇਆ। ਸੁਰਤ ਚਲੀ ਗਈ ਫਿਰ ਉਸੇ ਲਾਹੌਰ ਦੇ ਵਿੱਚ। ਕਹਿਣ ਲੱਗੀ ਅਸੀਂ ਆਪਣੇ ਪਿੰਡੋਂ ਤੁਰੀਆਂ, ਸਾਰਾ ਪਿੰਡ ਤੁਰਿਆ ਤੇ ਅੱਗੇ ਇੱਕ ਬਰਸ਼ੇ ਵਾਲਾ ਬਾਬਾ ਘੋੜੇ ਤੇ ਸਵਾਰ, ਉਹ ਅੱਗੇ ਅੱਗੇ ਜਾ ਕੇ ਵੇਖ ਕੇ ਆਉਂਦਾ ਵੀ ਰਾਹ ਠੀਕ ਹੈ, ਉਹਨਾਂ ਕੁ ਰਸਤਾ ਸਾਨੂੰ ਰੋਕ ਜਾਂਦਾ। ਸਾਰਾ ਪਿੰਡ ਵੱਡੇ ਰੂਪ ਕਾਫਲੇ ਦੇ ਵਿੱਚ ਆ, ਥੋੜੀ ਜਿਹੀ ਅੱਗੇ ਜਾ ਕੇ ਫਿਰ ਆ ਕੇ ਦੱਸਦਾ ਵੀ ਠੀਕ ਆ ਤੁਰੇ ਆਓ, ਅਸੀਂ ਫਿਰ ਰੁਕਦੇ ਫਿਰ ਇੱਦਾਂ। ਕਹਿਣ ਲੱਗੇ ਇੱਕ ਥਾਂ ਸ਼ਾਮ ਪਈ, ਪਰ ਉਹ ਬਰਸ਼ੇ ਵਾਲਾ ਬਾਬਾ ਮੁੜ ਕੇ ਨਾ ਆਇਆ, ਕਿਸੇ ਹੋਰ ਨੂੰ ਭੇਜਿਆ, ਦੱਸਿਆ ਵੀ ਅੱਗੇ ਮੁਕਾਬਲਾ ਹੋਇਆ ਤੇ ਮੁਸਲਮਾਨਾਂ ਬਰਸ਼ੇ ਵਾਲੇ ਬਾਬੇ ਨੂੰ ਮਾਰ ਦਿੱਤਾ। ਪਤਾ ਲੱਗਿਆ ਕਿ ਇੱਥੇ ਸਿੱਖਾਂ ਦੇ ਜਿੰਨੇ ਜਥੇ ਜਾ ਰਹੇ ਆ, ਬੱਚੀ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਮਹਿਫੂਜ਼ ਕੋਈ ਨਹੀਂ ਹੈ, ਦਰਿਆਵਾਂ ਦਾ ਪਾਣੀ ਲਾਲ ਹੋਇਆ, ਪਰ ਬੱਚੀਆਂ ਵਾਸਤੇ ਧੀਆਂ ਵਾਸਤੇ ਬੜਾ ਔਖਾ। ਅਖੀਰੀ ਸਾਰਿਆਂ ਇੱਕੋ ਗੱਲ ਆਖੀ ਕਿ ਆਪਣੀਆਂ ਅੱਖਾਂ ਸਾਹਵੇ ਕੌਣ ਆਪਣੀਆਂ ਧੀਆਂ ਨੂੰ ਰੁਲਦਿਆਂ ਵੇਖ ਲਏ, ਜਾਂ ਕੋਈ ਮੁਸਲਮਾਨ ਉਧਾਲ ਕੇ ਲੈ ਜਾਏ, ਬੜਾ ਔਖਾ। ਕੀ ਕੀਤਾ ਜਾਏ? ਫੈਸਲਾ ਫਿਰ ਉਹੀ ਹੋਇਆ, ਭਾਈ ਕੋਈ ਜਣਾ ਇੰਜ ਕਰੋ, ਇਹਨਾਂ ਬੱਚੀਆਂ ਨੂੰ ਜਾਂ ਦਰਿਆ ਚ ਧੱਕਾ ਦੇ ਦਿਓ ਜਾਂ ਕੋਈ ਮਾਰ ਦੇ। ਆਖਿਆ ਕੋਈ ਇੱਕ ਕਿਵੇਂ ਮਾਰ ਸਕਦਾ, ਫੈਸਲਾ ਤੇ ਇਹੀ ਹੋ ਸਕਦਾ ਆਪਣੇ ਹੱਥੀ ਆਪਣੀਆਂ ਜਾਈਆਂ ਨੂੰ ਕੋਈ ਮਾਰੇ। ਉਹ ਦਾਦੀ ਆਉਂਦੀ ਆ, ਪੁੱਤ ਅਸੀਂ ਦੋ ਜਣੀਆਂ ਰਹਿ ਗਈਆਂ, ਉਹ ਵੀ ਮਰਨ ਤੋਂ ਜਾਨ ਬਚਾਈ, ਅਸੀਂ ਹੋਰ ਪਾਸੇ ਨੂੰ ਤੁਰ ਗਈਆਂ, ਪਰ ਸਾਡੀਆਂ ਕਿੰਨੀਆਂ ਭੈਣਾਂ, ਚਾਚੇ ਤਾਏ, ਮਾਸੇ ਮਾਸੀਆਂ ਦੀਆਂ ਕੁੜੀਆਂ, ਕਿੰਨੀਆਂ ਦੀਆਂ ਸਾਡਾ ਅੱਖੀਆਂ ਸਾਹਵੇ ਕਤਲ ਹੋਇਆ, ਪਰ ਪੀੜਾ ਤੇ ਉਦੋਂ ਵਾ ਜਦੋਂ ਉੱਥੋਂ ਚੱਲ ਕੇ ਅਸੀਂ ਲਾਹੌਰ ਤੱਕ ਆ ਗਏ, ਪਰ ਸਾਨੂੰ ਰਾਹ ਵਿੱਚ ਪਕੜਨ ਵਾਲਾ ਕੋਈ ਨਾ ਮਿਲਿਆ, ਸਾਰੇ ਬਚ ਕੇ ਆ ਗਏ, ਪਰ ਜਿਨ੍ਹਾਂ ਹੱਥੀ ਮਾਰੀਆਂ ਸਨ ਉਹਨਾਂ ਦੇ ਕੋਲ ਰੋਣਾ ਰਹਿ ਗਿਆ ਵੀ ਕੀਤਾ ਕੀ ਜਾਏ। ਕੀ ਇਸ ਯਾਦ ਰੱਖਿਓ ਕੀ ਇਹ ਆਜ਼ਾਦੀ ਆ ਕਿ ਜਾਂ ਉਜਾੜਾ ਹੋਇਆ। ਅੱਜ ਜਿਹੜੇ ਬੰਦੇ ਕਹਿੰਦੇ ਜਸ਼ਨ ਮਨਾਓ, ਮੈਂ ਸਿਰਫ ਲਿਖਤੀ ਰਿਪੋਰਟ ਦੀ ਗੱਲ ਕਰਾਂ, 15 ਲੱਖ ਦੇ ਕਰੀਬ ਪਰਿਵਾਰ ਜਿਨ੍ਹਾਂ ਦਾ ਕਤਲ ਹੋਇਆ ਇਸ ਆਜ਼ਾਦੀ ਦੇ ਵਿੱਚ, 15 ਲੱਖ ਦੇ ਕਰੀਬ ਉਹ ਲੋਕ ਜਿਨ੍ਹਾਂ ਦਾ ਦੋਸ਼ ਕੋਈ ਨਹੀਂ। ਆਜ਼ਾਦੀ ਤੇ ਲੀਡਰਾਂ ਲਈ ਸੀ ਜਿਹੜੇ ਕੁਰਸੀਆਂ ਤੇ ਬਹਿ ਗਏ, ਪਰ ਉਹਨਾਂ 15 ਲੱਖ ਲੋਕਾਂ ਨੂੰ ਕੌਣ ਇਨਸਾਫ ਦੇਵੇਗਾ? ਚਾਹੁੰਦੇ ਪਿਆਰੇ ਹੋ ਤੇ ਸਭ ਕੁਝ ਬੜਾ ਸੇਫ ਚ ਹੋ ਸਕਦਾ ਸੀ, ਪਰ ਲੀਡਰ ਇਸ ਲਈ ਨਹੀਂ ਚਾਹੁੰਦਾ ਵੀ ਜਿਹੜੇ ਕੱਲ੍ਹ ਨੂੰ ਕਹਿਣਗੇ ਨਾ ਸਾਨੂੰ ਸਾਡਾ ਮੁਲਕ ਦਿਓ, ਇਹਨਾਂ ਨੂੰ ਇਸ ਹਨੇਰ ਗਰਦੀ ਵਿੱਚ ਇਹਨਾਂ ਦੀ ਮਾਰ ਵੱਜੇ, ਇਹ 5 ਸਾਲ ਉੱਠ ਹੀ ਨਾ ਸਕਣ। ਔਰ ਜਦੋਂ ਸਾਡੀ ਜ਼ਿੰਦਗੀ ਦੀਆਂ ਇਹ ਗੱਲਾਂ ਅਸੀਂ ਅੱਜ ਵੇਖਦੇ ਹਾਂ ਤੇ ਖੁਦ ਅੰਦਾਜ਼ਾ ਲਾਓ ਸਾਡੇ ਲਈ ਆਜ਼ਾਦੀ ਹੈ ਕਿ ਜਾਂ ਉਜਾੜਾ ਹੈ। ਮੈਂ ਵਾਰ ਵਾਰ ਬੇਨਤੀ ਕੀਤੀ, ਬਾਪੂ ਸੋਹਣ ਸਿੰਘ ਸੀਤਲ ਦੀਆਂ ਪੁਸਤਕਾਂ, ਸਰਦਾਰ ਨਰੈਣ ਸਿੰਘ ਦੀਆਂ ਪੁਸਤਕਾਂ ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਜਾਗਰੂਕ ਹੋਵੋ ਕਿ ਸਾਡੀ ਕੌਮ ਦੇ ਨਾਲ ਕੀ ਕੁਝ ਅਸੀਂ ਸੰਤਾਪ ਹੰਡਾਏ। ਮਾਲਕ ਮਿਹਰ ਕਰੇ, ਇਹ ਆਜ਼ਾਦੀ ਨਹੀਂ ਆ ਪਿਆਰਿਓ, ਇਹ ਉਜਾੜਾ ਆ। ਕੱਲ ਨੂੰ ਪ੍ਰਬੰਧਕ ਵੀਰਾਂ ਨੇ ਜੋ ਪ੍ਰੋਗਰਾਮ ਉਲੀਕਿਆ ਹੋਇਆ ਜ਼ਰੂਰ ਸਾਥ ਦਿਓ। 11 ਵਜੇ ਤੋਂ 1 ਵਜੇ ਤੱਕ ਦਾ ਸਮਾਂ ਆ, ਜ਼ਰੂਰ ਅਸੀਂ ਆਪਣੇ ਉਹਨਾਂ ਗਏ ਹੋਏ ਸ਼ਹੀਦਾਂ ਦੀ ਕਮ ਸੇ ਕਮ ਸ਼ਰਧਾਂਜਲੀ ਹੀ ਦੇ ਸਕੀਏ। ਮਾਲਕ ਮੇਰ ਕਰੇ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।